ਸ਼ਲੋਕ ਮਹੱਲਾ ਦੂਜਾ। ਆਪ ਉਪਾਏ ਨਾਨਕਾ, ਆਪੇ ਰੱਖੈ ਵੇਕ। ਮੰਦਾ ਕਿਸ ਨੂੰ ਆਖੀਐ, ਜਾਂ ਸਭਨਾ ਸਾਹਿਬ ਏਕ।
ਆਪਣੇ ਨੂਰ ਨੂੰ ਆਪੇ ਪੈਦਾ ਕਰਦਾ ਇਹ, ਆਪਣੇ ਅੰਦਰ ਇੱਛਾ ਆਪੇ ਪੈਦਾ ਕਰਦਾ। ਆਪ ਉਪਾਏ ਨਾਨਕਾ, ਆਪੇ ਰੱਖੇ ਵੇਕ। ਉਹਦੇ ਵੱਲ ਧਿਆਨ ਵੀ ਰੱਖਦਾ, ਇੱਛਾ ਵੱਲ। ਪਰਮੇਸ਼ਰ ਸ੍ਰਿਸ਼ਟੀ ਪੈਦਾ ਕਰਦਾ, ਉਹ ਸ੍ਰਿਸ਼ਟੀ ਦਾ ਧਿਆਨ ਕਰਦਾ। ਜੀਵ ਆਪਣੇ ਅੰਦਰ ਇੱਛਾ ਪੈਦਾ ਕਰਦਾ, ਮਨ ਪੈਦਾ ਕਰਦਾ, ਇਹ ਉਹਦਾ ਧਿਆਨ ਰੱਖਦਾ। ਬੰਦਾ ਕਿਸੇ ਨੂੰ ਆਖਿਆ ਹੈ, ਜਾਂ ਸਭ ਨੂੰ ਸਹਾਇਕ ਹੈ। ਸਭ ਨਾਲ ਸਹਾਇਕ ਹੈ ਤਾਂ ਬੰਦਾ ਕਿਹਨੂੰ ਕਹੀਏ? ਬੰਦਾ ਕੋਈ ਵੀ ਨਹੀਂ, ਕਿਸੇ ਦੇ ਅੰਦਰ ਸਹਾਇਕ ਹੈ। ਇੱਛਾ ਕਹੇ ਜੀ ਪੈਦਾ ਹੁੰਦੀ ਹੈ, ਕਹੇ ਜੀ ਨਹੀਂ ਪੈਦਾ ਹੁੰਦੀ। ਸਾਹਿਬ ਦੀ ਰਜ਼ਾ ਨਾਲ ਇੱਛਾ ਪੈਦਾ ਹੁੰਦੀ ਹੈ, ਤੇ ਬੁੱਧਾ ਅਰ ਚੰਗਾ ਕੋਈ ਨਹੀਂ, ਕਿਉਂਕਿ ਸਾਹਿਬ ਦੀ ਉਹ ਇੱਛਾ ਹੈ। ਅਸਲ ਇੱਛਾ ਮਨ ਸਾਹਿਬ ਦਾ ਹੀ ਮਨ ਹੈ। ਜੇ ਬੁੱਧਾ ਮਨ ਤਾਂ ਵੀ ਸਾਹਿਬ ਦਾ, ਜੇ ਚੰਗਾ ਮਨ ਤਾਂ ਵੀ ਸਾਹਿਬ। ਇਸ ਕਰਕੇ ਬੁੱਧੇ ਨੂੰ ਬੁੱਧਾ ਵੀ ਨਹੀਂ ਕਿਹਾ ਜਾ ਸਕਦਾ, ਤੇ ਸਾਹਿਬ ਦਾ ਮਨ ਸਭਨਾ ਸਾਹਿਬ ਹੈ। ਸਭਨਾ ਮਨਾਂ ਦਾ ਇੱਕੋ ਹੀ ਸਾਹਿਬ ਹੈ। ਪ੍ਰਾਤਮਾ ਸਭ ਦਾ ਸਾਹਿਬ ਹੈ। ਆਪਣਾ ਮੂਲ ਤੋਂ ਹੀ ਪੈਦਾ ਹੋਇਆ ਹੈ ਮਨ। ਪਾਣੀ ਤੋਂ ਪੈਦਾ ਹੋਈ ਹੋਈ ਹੈ ਲਹਿਰ। ਕਿਹੜੀ ਲਹਿਰ ਨੂੰ ਚੰਗੀ ਕਹੀਏ, ਕਿਹੜੀ ਲਹਿਰ ਨੂੰ ਮਾੜੀ ਕਹੀਏ? ਜਦ ਮੂਲ ਇੱਕ ਹੈ ਸਭ ਦਾ। ਹਾਂਜੀ,
ਸਭਨਾ ਸਾਹਿਬ ਏਕ ਹੈ। ਵੇਖੇ ਧੰਦੇ ਲਾਏ, ਕਿਸੇ ਥੋੜਾ ਕਿਸੇ ਅਗਲਾ, ਖਾਲੀ ਕੋਈ ਨਾ ਹੈ।
ਹਾਂ, ਸਭਨਾ ਸਾਹਿਬ ਏਕ ਹੈ, ਸਭਨਾ ਦਾ ਸਾਹਿਬ ਤਾਂ ਏਕ ਹੈ। ਵੇਖੇ ਧੰਦੇ ਲਾਏ, ਧੰਦੇ ਲਾ ਕੇ ਪੁੱਠੇ ਆ ਸਿੱਧੇ, ਦੋਵੇਂ ਧੰਦੇ ਲੱਗੇ। ਧੰਦੇ ਕੋਈ ਧਰਮ ਦੇ ਧੰਦੇ ਲੱਗਿਆ ਹੋਇਆ, ਕੋਈ ਧਰਮ ਵਾਲੇ ਪਾਸੇ ਲੱਗਿਆ ਹੋਇਆ, ਕੋਈ ਧੰਦੇ ਵਾਲੇ ਪਾਸੇ ਲੱਗਿਆ। ਕੋਈ ਆਪਣੇ ਹੱਥੀ ਆਪਣਾ ਕੰਮ ਸਵਾਲਣ ਲੱਗਿਆ ਹੋਇਆ, ਕੋਈ ਪੈਰ ਕੁਹਾੜਾ ਮਾਰਨ ਲੱਗਿਆ। ਕਿਸੇ ਥੋੜਾ ਕਿਸੇ ਅਗਲਾ, ਖਾਲੀ ਕੋਈ ਨਾ। ਕਿਸੇ ਨੂੰ ਤਾਂ ਥੋੜਾ ਮਿਲਦਾ ਗਿਆਨ, ਕਿਸੇ ਨੂੰ ਗਾਂ ਤੇ ਗਾਂ ਮਿਲੀ ਜਾਂਦਾ। ਮਿਲਦਾ ਜ਼ਰੂਰ ਹੈ, ਕਿਸੇ ਨੂੰ ਗਲਤੀ ਚੋਂ ਗਿਆਨ ਮਿਲਦਾ, ਕਿਸੇ ਨੂੰ ਸ਼ਬਦ ਵਿਚਾਰ ਚੋਂ ਗਿਆਨ ਮਿਲਦਾ, ਕਿਸੇ ਨੂੰ ਖੋਜ ਵਿੱਚੋਂ ਕੁਝ ਲੱਭਦਾ, ਕਿਸੇ ਨੂੰ ਨੁਕਸਾਨ ਕਰੇ ਤੋਂ ਬਿਨਾਂ ਵਿਚਾਰੇ ਕਰਨ ਲੱਗਦਾ, ਕੰਮ ਵਿਗਾੜ ਲੈਂਦਾ, ਪਛਤਾਉਂਦਾ। ਪਰ ਗਿਆਨ ਉੱਥੋਂ ਵੀ ਮਿਲਦਾ, ਥੋੜਾ ਮਿਲਦਾ। ਸਾਰੇ ਜੇ ਪੁੱਠੇ ਪਾਸੇ ਲੱਗੇ ਤੇ ਉਹਨਾਂ ਨੂੰ ਵੀ ਗਿਆਨ ਨਹੀਂ ਮਿਲਦਾ। ਹਾਂਜੀ,
ਆਵੇ ਨੰਗੇ ਜਾਹੇ ਨੰਗੇ, ਵਿੱਚੇ ਕਰੇ ਵਿਥਾਰ। ਨਾਨਕ ਹੁਕਮ ਨਾ ਜਾਣੀਏ, ਅੱਗੇ ਕਾਈ ਕਾਰ।
ਆਵੇ ਨੰਗੇ ਜਾਂ ਜੀਵ ਆਉਂਦੇ ਨੇ, ਤਾਂ ਇਹਨਾਂ ਦੇ ਉੱਤੇ ਸਰੀਰ ਮਾਇਆ ਦਾ ਕੱਪੜਾ ਕੋਈ ਨਹੀਂ ਪਹਿਨੇ ਹੁੰਦਾ, ਨਿਰਾਕਾਰੀ ਸਰੀਰ ਹੁੰਦਾ। ਲੰਘੇ ਹੁੰਦੇ ਨੇ, ਆਵੇ ਲੰਘੇ ਜਾਏ ਵੀ ਲੰਘੇ ਜਾਂਦੇ ਨੇ, ਤਾਂ ਵੀ ਲੰਘੇ ਹੁੰਦੇ ਨੇ। ਜੀਵਨ ਦੇ ਤੌਰ ਤੇ ਬਹੁਤ ਵਿਸਤਾਰ ਕਰ ਲੈਂਦੇ ਨੇ, ਰਿਸ਼ਤੇਦਾਰ ਬਣਾ ਲੈਂਦੇ ਨੇ, ਦੋਸਤ ਮਿੱਤਰ ਬਣਾ ਲੈਂਦੇ ਨੇ, ਜਾਇਦਾਦ ਬਣਾ ਲੈਂਦੇ ਨੇ, ਬਹੁਤ ਕੁਛ ਅਡੰਬਰ ਰਚ ਲੈਂਦੇ ਨੇ, ਬੜੇ ਬੜੀਆਂ ਫੈਕਟਰੀਆਂ ਬਣਾ ਲੈਂਦੇ ਨੇ, ਬੜੇ ਬੜੇ ਗਰੁੱਪ ਬਣਾ ਲੈਂਦੇ ਨੇ। ਇਹ ਵਿਸਤਾਰ ਵਿਚਾਲੇ ਵਿਚਾਲੇ ਕਰਦੇ ਨੇ, ਜੀਵਨ ਜੀਵਨ ਦੇ ਟਾਈਮ ਦੀ ਵਿਸਤਾਰ ਕਰਦੇ ਨੇ। ਜੀਵਨ ਜੀਵਨ ਦੇ ਟਾਈਮ ਦੀ ਵਿਸਤਾਰ ਹੈ। ਜਾਣ ਲੱਗੇ ਫੇਰ ਖੱਤ ਖਾਲੀ ਲੁੱਗੇ, ਆਉਂਦੇ ਵੀ ਲੁੱਗੇ ਹੀ ਨੇ। ਵਿਚਾਲੇ ਵਿਚਾਲੇ ਦੇ ਟਾਈਮ ਦੀ ਵਿਸਤਾਰ ਕਰ ਲੈਂਦੇ ਨੇ, ਭੁੱਲ ਜਾਂਦੇ ਨੇ ਵੀ ਅਸੀਂ ਮਿਲਦਾ ਹੀ ਨਹੀਂ। ਹਾਂਜੀ,
ਨਾਨਕ ਹੁਕਮ ਨਾ ਜਾਣੀਏ, ਅੱਗੇ ਕਾਈ ਕਾਰ।
ਨਾਨਕ ਜਿਨ੍ਹਾਂ ਨੇ ਹੁਕਮ ਕਹਿੰਦੇ, ਜਿਨ੍ਹਾਂ ਨੇ ਹੁਕਮ ਨਹੀਂ ਜਾਣਿਆ, ਉਹਨਾਂ ਨੇ ਅੱਗੇ ਵਾਸਤੇ ਕਿਹੜੀ ਕਾਰ ਕਰਨੀ? ਅੱਗੇ ਵਾਸਤੇ ਦਰਗਾਹ ਚ ਕੰਮ ਹੋਣ ਵਾਲੀ ਕਾਰ। ਵਿਸਾਰ ਤਾਂ ਕਰ ਲਿਆ ਸੰਸਾਰ ਵੀ ਬਹੁਤ, ਤਰੱਕੀ ਤਾਂ ਕਰ ਲਈ ਸੰਸਾਰ ਵੀ ਬਹੁਤ, ਧਨ ਪਦਾਰਥ ਤਾਂ ਇਕੱਠੇ ਕਰ ਲਿਆ ਸੰਸਾਰ ਵੀ ਬਹੁਤ, ਪਰ ਉਹ ਕਾਰ ਵੀ ਕੀਤੀ ਜਿਹੜੀ ਅੱਗੇ ਕਾਬੂ ਹੋਣ ਵਾਲੀ ਸੀ। ਅੱਗੇ ਕਾਈ ਕਾਰ, ਕਿਹੜੀ ਕਾਰ ਹੈ ਜਿਹੜੀ ਅੱਗੇ ਵਾਸਤੇ ਕਰਦੀ? ਜਿਨ੍ਹਾਂ ਚਿਰ ਹੁਕਮ ਨਹੀਂ ਬੁੱਝਿਆ ਜਿਨ੍ਹਾਂ ਨੇ, ਉਹਨਾਂ ਨੂੰ ਨਹੀਂ ਸਮਝਾਈ ਇਸ ਗੱਲ ਦੀ, ਉਹ ਹੋਰੇ ਕੁਛ ਕਰਦੇ ਰਹੇ। ਹਾਂਜੀ,
ਮਹੱਲਾ ਪਹਿਲਾ। ਜਿਨਸ ਥਾਪ ਜੀਆਂ ਕੋ ਭੇਜੈ, ਜਿਨਸ ਥਾਪ ਲੈ ਜਾਵੇ। ਆਪੇ ਥਾਪ ਥਾਪੇ ਆਪੇ, ਇੱਤੇ ਵੇਸ ਕਰਾਵੇ।
ਜਿਨਸੀ ਥਾਪ ਜੀਆਂ ਲੈ ਜਾਵੇ, ਜਿਨਸ ਦੇ ਵਿੱਚ ਥਾਪ ਦਿੰਦਾ। ਜਿਨਸ ਹੁੰਦੀ ਹੈ ਜਿਵੇਂ ਬੀਜ ਹੁੰਦਾ, ਥਾਪ ਦਿੰਦਾ ਬੀਜ ਦੇ ਵਿੱਚ, ਬੀਜ ਵਿੱਚ ਜੀਵ ਨੂੰ ਘੱਲ ਦਿੰਦਾ ਸੰਸਾਰ ਚ। ਫਿਰ ਉਹ ਜੰਮਿਆ ਹੁੰਦਾ, ਵਿਰਸ਼ ਬਣਿਆ ਹੁੰਦਾ, ਜਨਮ ਲੈਂਦਾ ਇਥੋਂ ਕੱਢਦੀ ਸਾਰੇ ਕਿਸੇ ਨੂੰ ਕਿਸੇ ਜਿਨਸ ਵਿੱਚ ਪਾ ਦਿੰਦਾ ਜਿਨਸ ਥਾਪ ਦੇਖੋ ਇਹ ਬਹੁਤ ਇੰਪੋਰਟੈਂਟ ਸ਼ਬਦ ਹੈ ਲਜਾਉਣ ਵੇਲੇ ਵੀ ਪਹਿਲਾਂ ਜਿਨਸ ਥਾਪ ਦਾ ਵਿਚਾਲੇ ਟਾਈਮ ਕੋਈ ਨਹੀਂ ਜਿਹੜੇ ਕਹਿੰਦੇ ਨੇ ਭੂਤ ਆਇਆ ਉਹ ਵਿਚਾਲੇ ਦਾ ਟਾਈਮ ਹੀ ਨਹੀਂ ਹੈ ਜਿਨਸ ਵਿੱਚ ਤਾਂ ਜਿਨਸ ਚੋਂ ਕੱਢਿਆ ਜਿਨਸ ਵਿੱਚ ਪਾਤਾ ਚਾਹੇ ਜਿੰਨੇ ਘਾਸ ਫੂਸ ਦੇ ਬੀਜ ਨੇ ਕਿਸੇ ਬੀਜ ਵੀ ਪਾ ਦੇ ਇੰਨੀ ਕਣਕ ਉਗਦੀ ਹੈ ਕਣਕ ਦੇ ਬੀਜ ਦੀ ਚਾਹੀਦੇ ਦਾਣੇ ਨਹੀਂ ਚਾਹੀਦੇ ਮਸਰੀ ਦੇ ਦਾਣੇ ਨਹੀਂ ਉਹਨਾਂ ਜੀ ਨਹੀਂ ਚਾਹੀਦੇ ਜੀ ਚਾਹੀਦੇ ਵੀ ਬਹੁਤ ਨੇ ਜਿਹਨੇ ਵਰਦੇ ਨੇ ਉਹਨੇ ਚਾਹੀਦੇ ਵੀ ਨੇ ਜਿਨਸੀ ਥਾਪ ਲੈ ਜਾਵੇ ਲਜਾਉਣ ਦਾ ਤਰੀਕਾ ਵੀ ਜਿਨਸ ਦੇ ਵਿੱਚ ਥਾਪ ਕੇ ਹੀ ਹੈ ਐਦਰੋਂ ਕੱਢ ਦਿੰਦਾ ਉਧਰ ਪਾ ਦਿੰਦਾ ਹੁਕਮ ਨਾਲ ਜਦੀ ਜਦ ਜੀ ਆਉਂਦੇ ਨੇ ਉਹ ਵੀ ਜਿਨਸ ਦੇ ਵਿੱਚ ਹੀ ਆਉਂਦੇ ਨੇ ਜਿਨਸ ਹੁੰਦਾ ਬੀਜ ਜਿਵੇਂ ਕਣਕ ਇੱਕ ਜਿਨਸ ਹੈ ਸਰੋਂ ਜਿਨਸ ਹੈ ਆਦਮੀ ਦਾ ਵੀਰਜ ਵੀ ਜਿਨਸ ਹੈ ਉਹਨੂੰ ਵੀ ਬੀਜ ਕਹਿੰਦੇ ਨੇ ਉਹ ਜਿਨਸ ਹੈ ਵਸਤੂ ਹੈ ਜਿਹੜੀ ਮਾਇਆ ਦੀ ਕਿਉਂਕਿ ਜੀ ਪੈਦਾ ਨਿਕਲਦੀ ਸਾਰੇ ਜੀ ਆਪਣੇ ਰੂਪ ਚੋਂ ਜਿਨਸ ਵਿੱਚ ਪ੍ਰਵੇਸ਼ ਕਰਦਾ ਹੈ ਪਵੀਆ ਜਲ ਮੈਂ ਤੇਰਾ ਵਾਸ ਹੈ ਪਵੀਆ ਜਦ ਅੱਡ ਹੁੰਦਾ ਆਪਣੇ ਮੂਲ ਤੋਂ ਜਦੇ ਜਿਨਸ ਵਿੱਚ ਪ੍ਰਵੇਸ਼ ਕਰਦਾ ਮੂਲ ਦਾ ਪ੍ਰਵੇਸ਼ ਜਲ ਵਿੱਚ ਹੈ ਹਾਂਜੀ
ਆਪੇ ਥਾਪ ਉਥਾਪੈ ਆਪੇ ਇੱਥੇ ਵੇਸ਼ ਕਰਾਵੇ
ਆਪੇ ਥਾਪ ਆਪੇ ਦਾ ਥਾਪ ਦਾ ਉਹਦੇ ਵਿੱਚ ਜਿਨਸ ਚ ਜੋੜਦਾ ਹੈ ਜਿਨਸ ਵਿੱਚ ਉਹਨੂੰ ਟਿਕਾਉਂਦਾ ਵੀ ਇੱਥੇ ਟਿਕ ਜਾ ਜਿਨਸ ਵਿੱਚ ਆਪ ਉਥਾਪੇ ਆਪੇ ਥਾਪ ਉਥਾਪੇ ਆਪੇ ਜਦੋਂ ਉਹਨੂੰ ਤੋੜਦਾ ਮਾਇਆ ਨਾਲ ਫੇਰ ਵੀ ਆਪੇ ਹੀ ਹੁਕਮ ਨਾਲੇ ਤੋੜਦਾ ਹੁਕਮ ਨਾਲੇ ਜੋੜਦਾ ਹੁਕਮ ਨਾਲੇ ਤੋੜਦਾ ਜਿਨਸ ਤੋਂ ਅੱਡ ਕਰਦਾ ਦੂਏ ਨਾਲ ਜਿਨਸ ਨਾਲ ਜੋੜਦਾ ਹੁਕਮ ਨਾਲ ਇੱਥੇ ਵੇਸ ਕਰਾਵੇ ਇਸ ਤਰੀਕੇ ਨਾਲ ਵੇਸ ਉਹਦੇ ਤਰ੍ਹਾਂ ਤਰ੍ਹਾਂ ਦੇ ਵੇਸ ਹੋ ਜਾਂਦੇ ਨੇ ਤਰ੍ਹਾਂ ਤਰ੍ਹਾਂ ਦੀ ਜਿਨਸ ਹੋ ਜਾਂਦੀ ਹੈ ਚਾਹੇ ਜੀ ਜਿਨਸ ਹੋਏ ਜਾਂ ਵੇਸ
ਰੰਗੀ ਰੰਗੀ ਭਾਂਤੀ ਉਸ ਤਰ੍ਹਾਂ ਦੀ ਗੱਲ ਹੈ ਜੀ
ਹਾਂਜੀ ਹਾਂਜੀ
ਜਿੱਤੇ ਜੀ ਫਿਰੈ ਉਹ ਧੂਤੀ ਆਪੇ ਭਿਖਿਆ ਪਾਵੇ ਲੇਖੇ ਬੋਲਣ ਲੇਖੇ ਚੱਲਣ ਕਾਇਤ ਕੀਚੇ ਦਾਵੇ
ਜਿੱਤੇ ਜੀ ਫਿਰੇ ਉਹ ਧੂਤੀ ਜਿੰਨੇ ਵੀ ਜੀਵ ਤੁਰੇ ਫਿਰਦੇ ਨੇ ਉਹ ਧੂਤੀ ਹੋ ਨਾ ਜਿਹੜੇ ਬੁੱਧਦੇ ਹੀ ਨਹੀਂ ਕਿਸੇ ਦੇ ਕੋਈ ਚੁੱਪ ਕਰਕੇ ਤੁਰੇ ਫਿਰਦੇ ਨੇ ਆਪੇ ਭਿਖਿਆ ਪਾਵੇ ਉਹਨਾਂ ਨੂੰ ਵੀ ਖਾਣ ਨੂੰ ਦਿੰਦਾ ਰੋਜੀ ਉਹਨਾਂ ਨੂੰ ਦੇਈ ਜਾਂਦਾ ਉਹਨਾਂ ਨੂੰ ਚਿੰਤਾ ਕੋਈ ਨਹੀਂ ਤੁਰੇ ਫਿਰਦੇ ਨੇ ਪੂਰੇ ਕੁਛ ਨਾ ਕੁਛ ਆ ਜਾਂਦਾ ਖਾ ਲੈਂਦੇ ਉਹ ਧੂਤੀ ਨੇ ਉਹਨਾਂ ਦੇ ਅੰਦਰ ਇੱਛਾ ਕੋਈ ਨਹੀਂ ਹੈ ਉਹਨਾਂ ਨੂੰ ਵੀ ਦੇਈ ਜਾਂਦਾ ਲੇਖੇ ਬੋਲਣ ਲੇਖੇ ਚੱਲਣ ਕਾਇਤ
ਕੀਚੇ ਦਾਵੇ
ਆ ਜਿਹੜਾ ਬੋਲਣਾ ਔਰ ਚੱਲਣਾ ਇਹ ਲੇਖਾ ਹੈ ਲੇਖਾ ਲਿਖਿਆ ਜਾਣਾ ਇਹੀ ਪੁੱਤ ਭਾਵ ਹੈ ਬੋਲਣ ਚੱਲਣ ਮੈਂ ਐਂ ਕਰਨਾ ਮੈਂ ਉਹ ਕਰਨਾ ਮੈਂ ਐਂ ਜੀ ਕੀਤਾ ਉਹ ਧੂਤੀ ਵਾਲੇ ਜਿਹੜੇ ਨੇ ਉਹ ਲੇਖੇ ਦੇ ਪਰੇ ਨੇ ਉਹ ਦਾਵੇ ਨਹੀਂ ਕਰਦੇ ਉਹਨਾਂ ਨੂੰ ਵੀ ਦੇਈ ਜਾਂਦਾ ਦੇਈ ਤੈਨੂੰ ਵੀ ਜਾਣ ਪਰ ਬੋਲਣ ਵਾਲੇ ਜਿਹੜੇ ਦਾਵੇ ਨੇ ਨਾ ਇਹ ਲੇਖਾ ਲਿਖਿਆ ਗਿਆ ਤੇਰਾ ਤੈਨੂੰ ਦਾਵੇ ਕਰਨ ਦੀ ਕੀ ਲੋੜ ਹੈ ਬੋਲਣ ਦੀ ਕੀ ਲੋੜ ਹੈ ਜੇ ਨਾ ਬੋਲਦਾ ਤਾਂ ਵੀ ਬਣ ਜਾਣਾ ਤਾਂ ਖਾਣ ਪੀਣ ਨੂੰ ਉਹਨਾਂ ਨੂੰ ਵੀ ਖਾਣ ਪੀਣ ਨੂੰ ਬੁਲਦਾ ਜਿਹੜੇ ਮੰਗਦੇ ਨਹੀਂ ਜਿਹੜੇ ਮੰਗਦੇ ਨੇ ਤੇ ਮੰਗਣ ਦੀ ਲੋੜ ਕੀ ਹੈ ਮੈਨੂੰ ਬੋਲੇ ਸਭ ਕੁਝ ਜਾਣਦਾ
ਠੀਕ ਹੈ ਜੀ ਇਹਦਾ ਇਹ ਭਾਵ ਤਾਂ ਨਹੀਂ ਲੈਂਦੇ ਲੋਕ ਕਿ ਜਿਹੜਾ ਲਿਖਾ ਉਹਨੇ ਲਿਖਿਆ ਉਹਦੇ ਚ ਕੋਈ ਬੋਲਦਾ ਔਰ ਚੱਲਦਾ
ਨਹੀਂ 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 ਉਹ ਤਾਂ ਅਬੋਲ ਹੈ ਉਹ ਤਾਂ ਸੁਣਦਾ ਹੀ ਨਹੀਂ ਕੰਨਾਂ ਨੂੰ ਬੋਲ ਅਬੋਲ ਮੱਧ ਹੈ ਸੋਏ ਉਹਦਾ ਬੋਲਣਾ ਨਾ ਬੋਲਣਾ ਵਿਚਾਲੇ ਹੈ ਦੋ ਬੋਲਦਾ ਵੀ ਹੈ ਬੋਲਦਾ ਵੀ ਤੁਸੀਂ
ਆਮ ਇਨਸਾਨ ਦੀ ਇਹ ਸੋਚੀ ਹੈ ਕਿ ਮੈਂ ਨਹੀਂ ਕਰ ਰਿਹਾ ਮੇਰੇ ਤੋਂ ਕਰਵਾਇਆ ਜਾ ਰਿਹਾ ਲੇਖੇ ਬੋਲਣ ਲੇਖੇ ਚੱਲਣ ਦੀ ਹਾਂਜੀ
ਉਹ ਕਹਿੰਦਾ ਉਹ ਧੂਤੀ ਜਿਹੜੇ ਲਫ਼ਜ਼ ਵਰਤੇ ਨੇ ਪਹਿਲਾਂ ਉਹ ਧੂਤੀ ਉਹ ਵਾਸਤੇ ਲਫ਼ਜ਼ ਵਰਤੇ ਹੈ ਕਹਿੰਦਾ ਜੀ ਫਿਰੇ ਉਹ ਧੂਤੀ ਜਿਹੜੇ ਬੰਗਦੇ ਨਹੀਂ ਕੁਛ ਵੀ ਉਹ ਧੂਤੀ ਦੇ ਚੁੱਪ ਨੇ ਉਹ ਕਣਕ ਦੇ ਦਾਣੇ ਨੇ ਬਹੁਤ ਅੰਨ ਦੇ ਦਾਣੇ ਨੇ ਉਹ ਧੂਤੀ ਦੇ
ਨਹੀਂ ਇਨਸਾਨ ਨੂੰ ਛੱਡ ਕੇ ਸਾਰੇ ਹੀ ਉਹ ਧੂਤੀ ਹੈ ਕੋਈ ਜਾਨਵਰ ਕਿਹੜੇ ਮੰਗਦਾ ਕਿ ਮੈਂ ਆਹ ਖਾਣਾ ਆ ਆਹ ਪੀਣਾ
ਜਾਨਵਰਾਂ ਦੇ ਅੰਦਰ ਕਲਪਨਾ ਪੈਦਾ ਹੁੰਦੀ ਹੈ ਉੱਡਦੇ ਨੇ ਉਹ ਉੱਡਣ ਵਾਲੇ ਜੀਵਾਂ ਦੇ ਵਿੱਚ ਕਲਪਨਾ ਜੋ ਮਾੜੀ ਮੋਟੀ ਪੈਦਾ ਹੁੰਦੀ ਹੈ ਦੇਖਾ ਬੋਲਣ ਜਿਹੜਾ ਮੰਗਣਾ ਹੈ ਨਾ ਬੋਲਣ ਮੰਗਣ ਲੇਖਾ ਚੱਲਣ ਜਿਹੜਾ ਚੱਲਣਾ ਵੀ ਉੱਥੇ ਚੱਲੀਏ ਜਿਵੇਂ ਕਹਿੰਦੇ ਨੇ ਵੀ ਯੂਪੀ ਚ ਰਹਿੰਦੇ ਹੁੰਦੇ ਜੀ ਚਮਾਸੇ ਚ ਉੱਥੇ ਅੰਬ ਹੁੰਦੇ ਨੇ ਸੰਤ ਕਹਿੰਦੇ ਤਾਂ ਉੱਥੇ ਚਲੇ ਜਾਈਦਾ ਇਹ ਸਭ ਲੇਖੇ ਦੀਆਂ ਗੱਲਾਂ ਨੇ ਇਹ ਖਾਣ ਪੀਣ ਦਾ ਮਸਲਾ ਭਗਤੀ ਵਾਲੀ ਕੋਈ ਗੱਲ ਨਹੀਂ ਜੇ ਦਾਵੇ ਦਾਵੇ ਭਗਤੀ ਦੇ ਦਾਵੇ ਫਿਰ ਕਾਹਦੇ ਕਰਦੇ ਮੰਗਦੇ ਕੁਛ ਹੋਰ ਅਰਦਾਸ ਦੇ ਵਿੱਚ ਫਿਰ ਭਗਤੀ ਕਾਹਦੀ ਰਹਿ ਗਈ ਉੱਥੇ ਭਗਤੀ ਦਾ ਦਾਵਾ ਨਹੀਂ ਕੀਤਾ ਜਾ ਸਕਦਾ ਜੇ ਵਿੱਚ ਬੋਲਦਾ ਆਪ। ਬੋਲਣਾ ਨਹੀਂ ਸੁਣਨਾ, ਸੁਣਨਾ ਸਮਝਣਾ ਭਗਤੀ ਹੈ। ਵਿੱਚ ਬੋਲਣਾ ਜਦ ਬੋਲਦੂਗਾ ਟੋਗੂਗਾ ਫਿਰ ਭਗਤੀ ਕੱਟੀ ਗਈ। ਬੋਲੂਗਾ ਜਾਂ ਜਾਂ ਸ਼ੰਕਾ ਹੋਊਗੀ, ਬੋਲੂਗਾ ਜਾਂ ਜਾਂ ਬਰਾਬਰੀ ਕਰੂਗਾ।
ਠੀਕ ਹੈ ਜੀ, ਇਹ ਸਿਰਫ ਇਨਸਾਨ ਹੀ ਕਰ ਫਰਮਾਇਸ਼ ਖਾਇਆ ਹੈ ਜਿਨ੍ਹਾਂ ਕੋਲ ਥੋੜੀ ਬਹੁਤ ਗੁੰਜਾਇਸ਼ ਹੈ, ਬਾਕੀ
ਬਾਕੀ ਜਾਨਵਰਾਂ ਦੇ ਵਿੱਚ ਇਹ ਗੱਲ ਹੈ ਜੀ।
ਹਾਂਜੀ, ਉਹਨਾਂ ਨੂੰ ਜੋ ਮਿਲਦਾ ਉਹੀ ਖਾ ਲੈਂਦੇ ਆ।
ਆਹ ਖਾ ਲੈਂਦੇ ਨੇ।
ਠੀਕ ਹੈ ਜੀ, ਪਰ ਇਹ ਹੈ ਕਿ ਸ਼ੇਰ ਨੇ ਘਾਹ ਨਹੀਂ ਖਾਣਾ ਤੇ ਜਿਹੜੇ ਘਾਹ ਖਾਂਦੇ ਆ ਜਾਨਵਰ ਉਹਨਾਂ ਨੇ ਮੀਸ ਮਾਸ ਨਹੀਂ ਖਾਣਾ। ਇਹ ਹੁਕਮ ਉਹਨਾਂ ਦਾ ਅੰਦਰ ਲਿਖ ਕੇ ਪਾਇਆ, ਉਹ ਚੱਲਦਾ।
ਖਤਰਾ ਆਦਮੀ ਦੀ ਜ਼ਰੂਰਤ ਹੈ ਪਿੱਛੇ ਜਾਣ ਦਾ, ਫਿਰ ਉਹਨਾਂ ਨੂੰ ਖਤਰਾ ਵੀ ਹੈ ਠੀਕ ਹੈ।
ਠੀਕ ਹੈ ਜੀ, ਉਹਨਾਂ ਨੇ ਤਾਂ ਪੌੜੀ ਚੜ੍ਹਨੀ ਓ ਚੜ੍ਹਨੀ ਹੈ। ਠੀਕ ਹੈ ਜੀ, ਮੂਲ ਮਤ ਪਰਵਾਣਾ ਇਹੋ ਨਾਨਕ ਆਖ ਸੁਣਾਏ, ਕਰਨੀ ਉਪਰ ਹੋਏ ਤਪਾਵਸ ਜੇ ਕੋ ਕਹੈ ਕਹਾਈ।
ਮੂਲ ਮਤ ਪਰਵਾਣਾ ਇਹੋ, ਇਹੀ ਮੂਲ ਮਤ ਹੈ, ਇਹੀ ਪਰਵਾਣਾ ਦਰਗਾਹ ਦੇ ਵਿੱਚ। ਨਾਨਕ ਆਖ ਸੁਣਾਏ, ਨਾਨਕ ਨੇ ਤਾਂ ਤੁਹਾਨੂੰ ਭਾਈ ਦਸਤੀ ਮਿਲਣ ਵਾਲੇ ਬੰਦੋ ਨਾ ਮਿਲਣ ਵਾਲੇ ਨਾ ਬੰਦੋ, ਇਹ ਬੋਲਣਾ ਬੁੰਦਣਾ ਜਿਹੜਾ ਹੈਗਾ ਇਹ ਲਿਖ ਕੇ ਚਲਿਆ ਜਾਊਗਾ। ਔਰ ਧੂਤੀ ਰਹਿਣਾ ਬਿਨ ਬੁੰਦੇ ਸਭ ਕੁਝ ਜਾਣਦਾ ਇਹ ਅਲੇਖੇ ਚ ਹੈ। ਲੇਖਾ ਛਾੜ ਅਲੇਖੇ ਛੁੱਟਾ, ਛੁਟਕਾਰਾ ਅਲੇਖੇ ਦੇ ਵਿੱਚ, ਛੁਟਕਾਰਾ ਲੇਖੇ ਦੇ ਵਿੱਚ ਜਬੜ ਬੰਦ। ਚੜ੍ਹਨੀ ਉੱਪਰ ਹੋਏ ਤਪਾਵਸ ਜੇ ਕੋ ਕਹੇ ਕਹਾਏ, ਕਰਨੀ ਹੀ ਤਪ ਹੈ, ਤਾਂ ਹੀ ਮਨ ਬਸ ਜਾ ਸਕਦਾ। ਮਨੂੰ ਬਸ ਕਰਨਾ ਤਾਂ ਕਰਨੀ ਦਾ ਪੂਰਾ ਹੋਣਾ ਚਾਹੀਦਾ। ਜੋ ਕਹਿੰਦਾ ਜੋ ਗੁਰਬਾਣੀ ਕਹਿੰਦੀ ਉਹ ਕਰੇ, ਜੇ ਕੋ ਕਹੇ ਕਹਾਏ। ਜੇ ਕੋ ਕਹਿੰਦਾ ਯਾਰ ਕਹੂੰਦਾ ਵੀ ਮੈਂ ਗੁਰਬਾਣੀ ਪੜਦਾ ਹਾਂ, ਗੁਰਬਾਣੀ ਆ ਕਹਿੰਦੀ ਹੈ, ਤਾਂ ਕਰੇ ਫਿਰ। ਉਹ ਬਾਣੀ ਜੋ ਕਹਿੰਦੀ ਹੈ, ਜੇ ਕੋ ਪੜਦਾ ਆ ਸੁਣਾਉਂਦਾ ਕਿਸੇ ਨੂੰ ਜਾਂ ਸੁਣਦਾ ਹੈ, ਉਹ ਤਾਂ ਕਰੇ। ਪੜੇ ਸੁਣੇ ਕਿਆ ਹੋਈ ਜਾ ਸਹਿਜ ਨੂੰ, ਕਰੇ ਤੇ ਮਨ ਬਸ ਜਾਊਗਾ, ਕਰੇ ਤੇ ਮਨ ਟਿਕੂਗਾ, ਕਰੇ ਤੇ ਸ਼ਾਂਤੀ ਆਊਗੀ, ਤੇ ਗੱਲਾਂ ਨਾ ਪੜੇ ਤੇ ਸ਼ਾਂਤੀ ਦੀ ਹੋਊ। ਪੜੇ ਸੁਣੇ ਕਿਆ ਹੋਏ ਜਾਂ ਸਹਿਜ ਨੂੰ ਮਿਲਿਆ ਸੋਏ, ਸਹਿਜ ਆਊਗਾ ਤੇ ਕਰਨੀ ਉੱਪਰ ਪੂਰਾ ਹੋ ਚੱਲੂ, ਕਥਨੀ ਅਰ ਕਰਨੀ ਇੱਕ ਹੋ ਜੂ।
ਠੀਕ ਹੈ ਜੀ, ਇਹਦਾ ਆਪਾਂ ਅਰਥ ਇਹ ਕੀਤਾ, ਪਰ ਮੈਨੂੰ ਲੱਗਦਾ ਜਿਹੜੇ ਹੋਰ ਟੀਕਾਕਾਰ ਹੈ ਉਹਨਾਂ ਨੂੰ ਸ਼ਾਇਦ ਇਹ ਗੱਲ ਸਮਝ ਨਹੀਂ ਆਈ। ਉਹ ਸੋਚਦੇ ਹੈ ਕਰਨੀ ਉੱਪਰ ਹੋਏ ਤਪਾਵਸ ਜੇ ਕੋ ਕਹੈ ਕਹਾਏ। ਇਹਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੇ ਹੈ ਜੀ, ਭਾਵੇਂ ਹੋਰ ਜੋ ਕੁਝ ਵੀ ਕੋਈ ਆਖੇ ਤੇ ਆਖੇ, ਅਸਲ ਗੱਲ ਇਹ ਹੈ ਕਿ ਹਰੇਕ ਦੇ ਆਪਣੇ ਕੀਤੇ ਕਰਮਾਂ ਅਨੁਸਾਰ ਨਿਬੇੜੇ ਹੁੰਦਾ ਹੈ।
ਕਰਮ ਨੂੰ ਤਾਂ ਫਿਰ ਬੰਦ ਗਿਆ ਉਹ, ਇੱਥੇ ਫਸਿਆ ਹੋਇਆ ਉਹ। ਇਹਨੇ ਜਨਤਾ ਦੇ ਬਸ ਕੁਛ ਨਹੀਂ, ਜਿਹੜੀ ਗੁਰਬਾਣੀ ਕਹਿੰਦੀ ਉਹ ਤਾਂ ਉਹਨੇ ਫਿਰ ਸੁਣੀ ਹੋਣੀ ਗੱਲ, ਸਾਹ ਸੁਣ ਵਿਆਕਰਨ ਕਿੱਥੇ ਗਈ ਫਿਰ।
ਤਪਾਵਸ ਦਾ ਅਰਥ ਨਿਆਂ ਕਰਦੇ ਆ ਜੀ ਇਸ ਸ਼ਬਦ ਵਿਚ, ਨਿਬੇੜਾ।
ਨਿਆਂ ਕਿਵੇਂ ਹੋਜੂਗਾ, ਤਪਾ ਬਸ ਹੈ, ਤਪਾ ਜਿਹੜਾ ਉਹਨੂੰ ਬਸ ਕਰ ਦੇ, ਮਨ ਬਸ ਕਰ ਦੇ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਤਪਾਵਸ ਕਿਵੇਂ ਕਰ ਲਿਆ, ਨਿਆਂ ਕਿਹੜੇ ਸੂਰ ਨੂੰ ਨਿਆਂ ਅਰਥ ਆ ਗਿਆ।
ਤਪਾਵਸ ਤੇ ਹਰੇਕ ਜਗ੍ਹਾ ਨਿਓ ਅਰਥੇ ਕਰਦੇ ਆ ਜੀ।
ਤਪਾਵਸ ਦਾ ਨਿਆਂ ਅਰਥ ਹੁੰਦਾ ਹੀ ਜੀ ਤਪਾ ਬਸ।
ਠੀਕ ਹੈ, ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ, ਇਹਦੇ ਅਰਥ ਵੀ ਉਹ ਇਸ ਤਰ੍ਹਾਂ ਹੀ ਕਰਦੇ ਆ।
ਸੱਚ ਤਪਾਵਸ ਕਰਿਓ, ਸੱਚ ਨਾਲ ਹੀ ਮਨ ਬਸ ਕਰਿਓ, ਸੱਚ ਬਿਨਾ ਮਨ ਨਹੀਂ ਬਸ ਜਾਣਾ।
ਠੀਕ ਹੈ, ਪਰ ਉਹ ਕਹਿੰਦੇ ਆ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਆਸਣ ਹੈ ਤੇ ਉਹ ਸਦਾ ਸੱਚਾ ਨਿਆਂ ਕਰਦਾ ਹੈ।
ਉਹ ਕਰਦਾ ਫਿਰ ਸਾਨੂੰ ਕੀ ਫਾਇਦਾ ਹੋਇਆ, ਸਾਡੇ ਖਾਤਰ ਕੀ ਉਪਦੇਸ਼ ਹੈ।
ਇੱਕ ਹੈ ਹੋਆ ਤਪਾਵਸ ਧਰਮ ਕਾ ਨਾਨਕ ਦਰ ਸੱਚਾ,
ਧਰਮ ਦੇ ਵਿੱਚ ਤਪਾ ਬਸ ਆਵੇ, ਧਰਮ ਤਾਂ ਹੀ ਜੇ ਮਨ ਬਸ ਆਵੇ। ਜਦ ਸਿੱਧਾ ਇੱਕ ਤੋਂ ਕਹਿ ਤਾਂ ਮਨ ਬਸ ਆਵੇ, ਨਾਨਕਾ ਜੇ ਪੂਰਨ ਕਿਰਪਾ ਹੋਵੇ। ਪਰ ਇਹਨਾਂ ਨੇ ਤਾਂ ਰੱਬ ਬਸ ਕਰਨਾ, ਮਨ ਬਸ ਕਰਨਾ ਹੀ ਨਹੀਂ।
ਇਹਨਾਂ ਨੂੰ ਇਹ ਭੁਲੇਖਾ, ਇਹ ਰੱਬ ਨੂੰ ਬਸ ਕਰਨਾ ਚਾਹੁੰਦੇ ਹੈ, ਮਨ ਨੂੰ ਨਹੀਂ ਬਸ ਕਰਨਾ ਚਾਹੁੰਦੇ।
ਰੱਬ ਨੂੰ ਬਸ ਕਰਦੇ ਨੇ, ਮਨ ਨੂੰ ਨਹੀਂ ਬਸ ਕਰਦੇ।
ਠੀਕ ਹੈ ਜੀ, ਆਪਣੇ ਫਿਰ ਅਰਥ ਕਰ ਦੋ ਜੀ ਇਸ ਲਾਈਨ ਦੇ, ਆਪਾਂ ਦੁਬਾਰਾ ਕਰ ਦਈਏ। ਕਰਨੀ ਉਪਰ ਹੋਏ ਤਪਾਵਸ ਜੇ ਕੋ ਕਹੈ ਕਹਾਏ।
ਤਪਾ ਬਸ ਮਨ ਬਸ ਕਦ ਹੋ, ਕਰਨੀ ਕਰਕੇ ਹੋਊਗਾ। ਜੇ ਕਰਨੀ ਤੇਰੀ ਠੀਕ ਹੈ, ਗੁਰਮਤ ਅਨੁਸਾਰ ਕਰਨੀ ਹੈ, ਫਿਰ ਮਨ ਬਸ ਆਜੂ। ਜੇ ਜੋ ਗੁਰੂ ਨੇ ਕਿਹਾ ਮੰਨ ਲਿਆ ਤਾਂ ਫਿਰ ਮਨ ਬਸ ਆਜੂ। ਸਿੱਧੀ ਉਹ ਗੱਲ ਹੈ, ਇਹਨੇ ਵੀ ਤਾਂ ਕੋਈ ਫਰੇ ਵਾਲੀ ਗੱਲ ਹੀ ਨਹੀਂ ਹੈ। ਤਪਾ ਨਹੀਂ ਇਹ ਲੋਭੀ ਹੈ, ਜੇ ਲੋਭ ਛੱਡ ਦੂਗਾ ਤਾਂ ਬਾ ਬਸ ਚਾਜੂ, ਜੇ ਲੋਭੀ ਬਣਿਆ ਰਹੂਗਾ ਲੋਭੀ ਕਾ ਵਸਾ ਨਤੀਜੇ ਜੇ ਕਾ ਪਾਰ ਵਸਾਏ। ਬੋਟੀ ਗੱਲ ਹੈ, ਅਸਲ ਚ ਉਹਨੇ ਆਪਣੀ ਹਿੰਦੂ ਮਤ ਬਚਾਉਣੀ ਸੀ ਗਰੀਬ ਦੇ, ਬਹੁਤ ਔਖੀ ਬਚਾਈ ਹੈ ਹਿੰਦੂ ਮਤ ਉਹਨੇ। ਹਿੰਦੂ ਮਤ ਕੀ ਬਚਾਈ ਕੀ ਹੈ, ਹਿੰਦੂ ਮਤ ਹੀ ਬਣਾ ਦਿੱਤੀ ਸਿੱਖ ਮਤ ਦੀ, ਗੁਰਮਤ ਦੀ ਹਿੰਦੂ ਮਤ ਬਣਾਉਣ ਵਾਸਤੇ ਬੜੇ ਪਾਪੜ ਵੇਲੇ ਨੇ ਉਹਦੇ। ਸਾਨੂੰ ਤਾਂ ਸਮਝ ਲੱਗ ਗਈ ਉਹਨੇ ਜਿਹੜੇ ਪਾਪੜ ਵੇਲੇ ਨੇ, ਇਹਨਾਂ ਨੇ ਜ਼ਿਆਦਾ ਜਾਣ ਕੇ ਨੀ ਸਮਝੇ, ਸਮਝਣ ਦੀ ਨੀਅਤ ਨੀ ਸੀ ਇਹਨਾਂ ਦੀ, ਜਾਂ ਫਿਰ ਇਹ ਵੀ ਜਾਣ ਉਧਰ ਰਲੇ ਹੋਏ ਸੀ।
ਠੀਕ ਹੈ ਜੀ, ਇਹਦੀ ਵਿਆਖਿਆ ਆਪਾਂ ਫਰੀਦਕੋਟ ਵਾਲੇ ਚ ਵੀ ਪੜ ਲੈਣੇ ਆ। ਹਾਂਜੀ, ਉਹਨਾਂ ਦੇ ਅਰਥ ਹੈ ਜੀ, ਕਰਨੀ ਉਪਰ ਤਪਾਵਸ ਨਿਆਉ ਹੋਤਾ ਹੈ, ਜੇ ਕੋਈ ਕੁਛ ਔਰ ਕਹੇ ਕਹਾਵੇਗਾ ਤੋ ਨਹੀਂ ਮੰਨੇਗਾ।
ਅੱਛਾ, ਕੌਣ ਨਹੀਂ ਮੰਨੇਗਾ?
ਇਹ ਨਹੀਂ ਦੱਸਦੇ ਵੀ ਕੌਣ ਨਹੀਂ ਮੰਨੇਗਾ। ਇਸ ਦਾ ਮਤਲਬ ਪ੍ਰੋਫੈਸਰ ਸਾਹਿਬ ਸਿੰਘ ਨੇ ਉਹਨਾਂ ਤੋਂ ਹੀ ਇਹ ਗੱਲ ਅੱਗੇ ਲਿਖੀ ਹੈ।
95% ਸਾਹਿਬ ਸਿੰਘ ਉਹਦੀ ਨਕਲ ਕਰ ਰਹੇ ਹੈ, ਸਿਰਫ ਉਸ ਟੀਕੇ ਤੇ ਮੋਹਰ ਇੱਕ ਸਿੱਖ ਦੀ ਲਵਾ ਕੇ ਇਹਨਾਂ ਨੇ ਪ੍ਰਚਾਰਿਆ ਮਿਸ਼ਨਰੀ ਵਾਲਿਆਂ ਨੇ। ਮਿਸ਼ਨਰੀ ਵਾਲੇ ਸਿੱਖ ਪਹਿਲਾਂ ਤੇ ਇਹ ਜੀ ਸਿੱਖੀ ਵਿਰੋਧੀ ਨੇ, ਬਾਹੂ ਤੇਜਾ ਸਭ ਦੇ ਚੇਲੇ ਨੇ, ਐਸਾ ਰੌਲਾ ਪਾਇਆ ਵੀ ਬੱਲੇ 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 ਸਾਲ ਸੋ ਨੇ ਕਰਤੇ ਅਰਥ ਵਿਆਕਰਣ ਦੇ। ਹੁਣ ਵਿਆਕਰਣ ਵੀ ਭੁੱਲ ਗਈ, ਇਹਨਾਂ ਨੂੰ ਸਭ ਕੁਝ ਭੁੱਲ ਗਿਆ। ਪਿੱਛੇ ਇੱਕ ਪੰਕਤੀ ਆਈ ਸੀ ਕਿ ਕੋਈ ਹਿਸਾਬ ਕਿਤਾਬ ਨਹੀਂ ਹੋ ਰਿਹਾ, ਕਿਤੇ ਕੁਛ ਨਹੀਂ ਹੋ ਰਿਹਾ, ਮਨ ਮੈਲਾ ਹੋ ਰਿਹਾ ਜਾਂ ਮਨ ਨਿਰਮਲ ਹੋ ਰਿਹਾ, ਇਹੀ ਲੋੜ ਦੀ ਲੋੜ ਫੈਸਲਾ ਹੋਈ ਜਾਂਦਾ।
ਠੀਕ ਹੈ,
ਕਹਿਣ ਸੁਣਨ ਦੀ ਤਾਂ ਗੱਲ ਹੈ ਨੀ।
ਕੱਲ ਆਪਾਂ ਅਰਥ ਕੀਤੇ ਸੀ ਨਾ 10-18ਵੇਂ ਅਪਰੰਪਰੋ, ਇਹ ਅਰਥ ਵੀ ਸਾਫ਼ ਪਤਾ ਲੱਗਦਾ ਹੈ ਕਿ ਇਹ ਵਾਲੇ ਅਰਥ ਫਰੀਦਕੋਟ ਵਾਲਿਆਂ ਨੇ ਕੀਤੇ ਆ, ਸਾਹਿਬ ਸਿੰਘ ਜੀ ਨੇ ਉਸ ਤਰ੍ਹਾਂ ਹੂ ਬਹੂ ਲਿਖਤੇ ਆ। ਉਹ ਵੀ ਕਹਿੰਦੇ ਆ ਪਹਿਲੀ ਜਗ੍ਹਾ 18 ਦਾ ਉਹ ਅਰਥ ਕਰਦੇ ਆ 18 ਪੁਰਾਣ, ਤੇ ਪ੍ਰੋਫੈਸਰ ਸਾਹਿਬ ਸਿੰਘ ਵੀ ਇਹਦਾ ਅਰਥ 18 ਪੁਰਾਣ ਕਰ ਦਿੰਦੇ ਆ। ਜਿਹੜਾ ਦੂਸਰਾ ਆਪਾਂ ਕੱਲ ਕੀਤਾ ਸੀ ਸਾਰੰਗੀ ਵਾਰ, ਜਿਹੜਾ ਪਹਿਲਾ ਪੌੜੀ ਦਾ ਸ਼ਲੋਕ ਸੀਗਾ, ਨਿਸ ਦਿਨ ਉਚਰੈ ਭਾਰ 18, ਇਹਨਾਂ ਨੇ ਇਹੀ ਲਿਖਿਆ, ਨਵ ਵਿਆਕਰਣ 6 ਸ਼ਾਸਤਰ ਖਟ ਅੰਗ ਵੇਦ ਕੇ ਅਰਥਾਤ ਜੋਤਸ, ਠੀਕ ਹੈ ਜੀ, ਪਿੰਗਲ ਸੰਖਿਆ ਔਰ ਏਕ ਅੰਗ ਵਿਆਕਰਣ ਹੈ, ਕਲਪ ਇਨਕਾ ਜੋ ਵਿਚਾਰ ਕਰਤੇ ਹੈ, ਔਰ ਰਾਤਰ ਦਿਨ 18 ਪਰਥੋਂ ਵਾਲਾ ਭਾਰ, ਮਹਾਂਭਾਰਤ ਵਾ 18 ਪੁਰਾਣੋ ਸਹਿਤ ਮਹਾਂਭਾਰਤ ਕੋ ਜੋ ਪੜ੍ਹਤੇ ਹੈ। ਤੇ ਇੱਥੇ ਇਸੇ ਸ਼ਬਦ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਵੀ ਮਹਾਂਭਾਰਤ ਦੇ ਕਰਦੇ ਹੈ।
ਉਹਦਾ ਨਕਲ ਹੂ ਬਹੂ ਮਾਰੀ ਜਾਂਦਾ। 18 ਭਾਰ ਜਿਹੜੇ ਨੇ, ਇੱਕ ਇੱਕ ਪੱਤਾ ਉਹਦੇ ਵਿੱਚ ਸਾਫ਼ ਲੱਗਿਆ ਹੋਇਆ, 18 ਭਾਰ ਕੀ ਨੇ, ਇੱਕ ਇੱਕ ਪੱਤਾ ਜੇ ਬਨਸਪਤੀ ਦਾ ਤੋੜੇ ਤਾਂ 18 ਭਾਰ ਹੋ ਜਾਂਦੇ ਨੇ, ਬਨਸਪਤੀ ਦੀ ਗਿਣਤੀ ਕੀਤੀ ਹੋਈ ਹੈ ਉਹਦੇ।
ਆਪਾਂ ਨੂੰ ਇਸ ਗੱਲ ਸਾਫ਼ ਹੋਗੀ ਕਿ ਜਿਹੜੇ ਅਰਥ ਹੈ ਪਿੱਛੋਂ ਉਹ ਇੱਕ ਦੂਸਰੇ ਤੋਂ ਹੀ ਦੇਖ ਕੇ ਕੀਤੇ ਲੱਗਦੇ ਸਾਰੇ।
ਟੀਕਾ ਹੀ ਫਰੀਦਕੋਟੀਆ ਨੇ ਕੀਤਾ, ਬਾਕੀ ਸਭ ਨੇ ਨਕਲ ਮਾਰੀ।
ਠੀਕ ਹੈ ਜੀ, ਉਹਨਾਂ ਨੇ ਸ਼ਾਇਦ ਪਿੱਛੋਂ ਪੰਡਿਤ ਤਾਰਾ ਸਿੰਘ ਨਰੋਤਮ ਤੋਂ ਦੇਖਿਆ ਹੋਏਗਾ, ਤੇ ਗੱਲ ਪਿੱਛੋਂ ਪੰਡਿਤ ਤਾਰਾ ਸਿੰਘ ਨਰੋਤਮ ਵਾਲੀ ਚੱਲਦੀ ਆ ਰਹੀ ਹੈ।
ਹਾਂਜੀ ਹਾਂਜੀ ਹਾਂਜੀ।
ਠੀਕ ਹੈ ਜੀ, ਪੌੜੀ ਗੁਰਮੁਖੀ ਚਲਤ ਰਚਾਯੂਨ ਗੁਣ ਪ੍ਰਗਟੀ ਆਇਆ, ਗੁਰਬਾਣੀ ਸਦ ਉਚਰੈ ਹਰ ਮਨ ਵਸਾਇਆ।
ਚਲਤ ਰਚਾਇਆ ਗੁਰਬਾਣ ਕੀ, ਚਲਤ ਰਚਾਇਆ ਅੰਦਰ ਸੱਚ ਪ੍ਰਗਟ ਹੋ ਗਿਆ, ਉਹਨੂੰ ਪੈਦਾ ਹੋਇਆ ਕੁਛ ਅੰਦਰ, ਜਿਹਨੂੰ ਪਦਾਰਥ ਮਿਲੇ ਆ, ਚਾਹੇ ਉਹਨੂੰ
ਗੁਣ ਪ੍ਰਗਟੀ ਆਇਆ।
ਆ ਗੁਣ ਪ੍ਰਗਟ ਹੋ ਗਏ ਸਾਰੇ, ਸਾਰੇ ਹੀ ਗੁਣ ਅੰਦਰ ਪ੍ਰਗਟ ਹੋ ਗਏ, ਨਾਮ ਆ ਗਿਆ, ਨਾਮ ਦੇ ਨਾਲ ਸਾਰੇ ਗੁਣ ਪ੍ਰਗਟ ਹੋ ਗਏ। ਉਹੀ ਗੁਣ ਗਾਇਨ ਕਰ ਰਿਹਾ ਜਿਹੜੇ ਗੁਣ ਪ੍ਰਗਟੇ ਕਰ ਰਿਹਾ, ਆ ਜਿਹੜੇ ਗੁਣ ਬਾਣੀ ਹੈ ਇਹ ਗੁਣ ਵੀ ਪ੍ਰਗਟ ਹੋ ਰਹੇ ਨੇ। ਹੋਰ ਕੀ ਹੈ, ਗੁਣਾਂ ਦੀ ਸਮਝ ਆ ਗਈ, ਪ੍ਰਗਟ ਕੀ ਹੋ ਗਏ, ਗੁਣਾਂ ਦੀ ਸਮਝ ਆ ਗਈ, ਗੁਣ ਗਾਇਨ ਕਰਤਾ।
ਠੀਕ ਹੈ ਜੀ, ਗੁਰਬਾਣੀ ਸਦ ਉਚਰੈ ਹਰ ਮਨ ਵਸਾਇਆ।
ਗੁਰਬਾਣੀ ਦੇ ਵਿੱਚ ਗੁਣ ਗਾਏ ਨੇ, ਇਹ ਸਦਾ ਉਚਰਦੇ ਨੇ, ਗੁਣੇ ਪ੍ਰਗਟ ਕਰ ਰਹੇ ਨੇ ਉਹਦੇ ਮਨ ਦੇ ਵਿੱਚ, ਹਰ ਮਨ ਦੇ ਵਿੱਚ ਵਸਿਆ ਹੋਇਆ, ਮਨ ਟਿਕਿਆ ਹੋਇਆ, ਹਰ ਵਿੱਚ ਵਸਿਆ ਹੋਇਆ। ਹਾਂਜੀ,
ਸ਼ਕਤ ਗਈ ਭ੍ਰਮ ਕੱਟਿਆ, ਸ਼ਿਵ ਜੋਤ ਜਗਾਇਆ, ਜਿਨਕੇ ਪੋਤੇ ਪੁੰਨ ਹੈ ਗੁਰਪੁਰਖ ਮਿਲਾਇਆ।
ਸ਼ਕਤ ਗਈ, ਸ਼ਕਤੀ ਕਿਹੜੀ ਚਲੀ ਗਈ, ਉਹ ਕਲਪਨਾ ਦੀ ਜਿਹੜੀ ਸ਼ਕਤੀ ਸੀ ਨਾ, ਜਿਹੜੀ ਆਪਣੀ ਸ਼ਕਤੀ ਸੀ, ਹੰਕਾਰ ਸੀ ਮੇਰੀ ਸ਼ਕਤੀ ਹੈ, ਉਹ ਚਲੀ ਗਈ, ਆਪ ਸਰੈਂਡਰ ਹੋ ਗਿਆ। ਭਰਮ ਕੱਟਿਆ, ਆਪਣੀ ਸ਼ਕਤੀ ਦਾ ਭਰਮ ਸੀ, ਆਪਣੇ ਹੰਕਾਰ ਦਾ ਭਰਮ ਸੀ, ਆਪਣੀ ਅਕਲ ਦਾ ਭਰਮ ਸੀ, ਉਹ ਕੱਟਿਆ ਗਿਆ।
ਸ਼ਿਵ ਜੋਤ ਜਗਾਇਆ,
ਜੋਤ ਸਰੂਪ ਸ਼ਿਵ ਜਾਗ ਪਿਆ ਅੰਦਰ, ਜਾਗਤੇ ਕੋ ਜਾਗਤਾ ਮਿਲੇ, ਜਾਗਦ ਮਨ ਜਾਗਿਆ ਉਦਲਾ ਤਾਂ ਪਹਿਲਾਂ ਹੀ ਜਾਗਦਾ ਸੀ ਜਾਗਤੇ ਕੋ ਜਾਗਤਾ ਮਿਲੇ ਦੋ ਇੱਕ ਹੋ ਗਏ
ਇਹ ਸ਼ਿਵ ਜੋਤ ਮਨ ਹੈ ਜੀ ਇੱਥੇ ਸ਼ਿਵ ਜੋਤ ਜਗਾਇਆ
ਸ਼ਿਵ ਜੋਤ ਜਗਾਇਆ ਮਨ ਨੂੰ ਜਗਾਇਆ ਸ਼ਿਵ ਨੇ ਸ਼ਿਵ ਸੀਗਾ ਜਿਹੜਾ ਸਾਹ ਲੈ ਰਿਹਾ ਸੀ
ਠੀਕ ਹੈ ਜੀ
ਇਹ ਮਹਾਦੇਵ ਸੀਗਾ ਜਿਹੜਾ
ਸੁੱਤਾ ਪਿਆ ਸੀ
ਮਹਾਦੇਵ ਜਾਗਿਆ ਹੁਣ ਮਹਾਦੇਵ ਕੋ ਕਹਿ ਸਦਾ ਸ਼ਿਵ ਸਦਾ ਸ਼ਿਵ ਤਾਂ ਅੰਦਰ ਵਾਲਾ ਸੀ ਸਤਿਗੁਰ ਸੀ ਸ਼ਿਵ ਤਾਂ ਜੋਤ ਸੀ ਮਨ ਜੋਤ ਸਰੂਪ ਸੀ ਨਾ ਮਨ ਜਗਾਤਾ
ਠੀਕ ਹੈ ਜੀ ਪਰ ਸ਼ਿਵ ਦੇ ਅਰਥ ਆਪਾਂ ਕਰੇ ਪਰਮੇਸ਼ਰ ਵੀ ਕਰਦੇ ਹਾਂ ਕਿ ਨਹੀਂ
ਕਿਹਦੇ
ਸ਼ਿਵ ਸ਼ਕਤੀ ਆਪ ਉਪਾਇਕ ਹੈ ਉੱਥੇ ਕੀ ਕਰਾਂਗੇ
ਸ਼ਿਵ ਦੀ ਸ਼ਕਤੀ ਆਪ ਉਪਾਈ ਹੈ ਕਰਤਾ ਆਪੇ ਹੁਕਮ ਵਰਤਾਏ ਕੋਈ ਹੋ ਜਾਂਦਾ ਜਾਂ ਚਾਰ ਪਦਾਰਥ ਮਿਲ ਗਏ ਅਨੇਕ ਕਹਿ ਫਿਰ ਕੋਈ ਹੋ ਜਾਂਦਾ ਫਿਰ ਗੁਰ ਪਰਮੇਸ਼ਰ ਇੱਕੋ ਜਾਣ ਅੱਗੇ ਜਾ ਕੇ ਫਿਰ ਗੁਰ ਪਰਮੇਸ਼ਰ ਇੱਕੋ ਹੀ ਹੋ ਜਾਂਦਾ ਚਾਹੇ ਬੋਲਣ ਲੱਗ ਗਿਆ ਨਾ ਜਾਂ ਬੋਲਣ ਲੱਗ ਗਿਆ ਫਿਰ ਪਰਮੇਸ਼ਰ ਇਹ ਵੀ ਪਰਮੇਸ਼ਰ ਹੈ ਚਾਹੇ ਬੁਲਾਇਆ ਹੀ ਬੋਲਦਾ ਬੁਲਾਇਆ ਬੋਲਦਾ ਚਾਹੇ ਗੱਲ ਤਾਂ ਪਰਮੇਸ਼ਰ ਦੀ ਉਹ ਕਰਦਾ
ਠੀਕ ਹੈ ਜੀ ਪਰ ਇੱਥੇ ਜਿੱਥੇ ਕਿਹਾ ਜਹ ਦੇਖਾਂ ਤਾਂ ਰਵ ਰਹੇ ਸ਼ਿਵ ਸ਼ਕਤੀ ਕਾ ਮੇਲ ਇੱਥੇ ਸ਼ਿਵ ਸਤਿਗੁਰ ਹੈ ਜੀ
ਹਾਂ ਸ਼ਿਵ ਸਤਿਗੁਰ ਹੈ
ਤੇ ਸ਼ਕਤੀ ਕੀ ਹੈ ਮਨ ਵਾਸਤੇ ਕਿਹਾ
ਸ਼ਕਤੀ ਇੱਛਾ ਸ਼ਕਤੀ
ਨਹੀਂ ਇਹ ਮਨ ਸ਼ਕਤੀ ਵੀ ਕਿਹਾ ਨਾ ਫਿਰ ਮਨ ਹੀ ਹੋਊਗਾ
ਹਾਂ ਮਨ ਵੀ ਸ਼ਕਤੀ ਹੈ ਇੱਛਾ ਮਨ ਦੇ ਵਿੱਚ ਹੈ ਜਾਂ ਇੱਛਾ ਸ਼ਕਤੀ ਹੈ ਇਹਨਾਂ ਨੂੰ ਫਿਰ ਚਾਹੇ ਮਨ ਨੂੰ ਸ਼ਕਤੀ ਕਹਿਤਾ ਪਰ ਇੱਛਾ ਸ਼ਕਤੀ ਹੈ
ਅੱਛਾ ਜੀ ਠੀਕ ਹੈ ਸ਼ਿਵ ਜਿਹੜਾ ਸਤਿਗੁਰ ਸਰੂਪ ਹੈ ਉਹਨੇ ਮਨ ਜਿਹੜਾ ਜੋ ਸਰੂਪ ਹੈ ਉਹਨੂੰ ਜਗਾਤਾ ਹੈ ਜੀ
ਉਹਦੀ ਇੱਛਾ ਸ਼ਕਤੀ ਜਾਗ ਗਿਆ ਜੀ
ਇੱਛਾ ਤਾਂ ਪਹਿਲਾਂ ਸੀ ਉਹਦੇ ਚ
ਨਾ ਨਾ ਪਹਿਲਾਂ ਇੱਛਾ ਕਿੱਥੇ ਸੀ ਪਹਿਲਾਂ ਮਨ ਨੂੰ ਆਪਣੇ ਘਰ ਲਿਆਉਣ ਦੀ ਇੱਛਾ ਸੀ ਜਾਗੀ ਹੈ ਇੱਛਾ ਸ਼ਕਤ ਬੋਲਣ ਦੀ
ਅੱਛਾ ਹੁਣ ਚਿੱਤ ਦੀ ਇੱਛਾ ਸ਼ਕਤੀ ਜਾਗੀ ਹੈ
ਚਿੱਤ ਦੀ ਇੱਛਾ ਸ਼ਕਤੀ ਜਾਗੀ ਹੈ
ਅੱਛਾ ਪੂਰਨ ਹੋਏ ਚਿੱਤ ਦੀ ਇੱਛਾ ਹੋ ਗਈ ਹੈ ਜੀ
ਬਿਲਕੁਲ 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 ਹੁਣ ਪੂਰਨ ਚਿੱਤ ਦੀ ਇੱਛਾ ਹੁਣ ਪੂਰਨ ਹੋ
ਠੀਕ ਹੈ ਜੀ ਜਿਨ ਕੈ ਪੋਤੇ ਪੁੰਨ ਹੈ ਗੁਰਪੁਰਖ ਮਿਲਾਇਆ
ਜਿਨ ਕੇ ਪੋਤੇ ਪੁੰਨ ਹੈ ਜਿਨ੍ਹਾਂ ਦੇ ਗਿਆਨ ਦਾ ਪੋਤਾ ਚੜ ਗਿਆ ਉਹੀ ਪੁੰਨ
ਅੱਛਾ ਪੋਤਾ ਆਪਾਂ ਮਨ ਨੂੰ ਵੀ ਤਾਂ ਕਹਿੰਦੇ ਹੈ ਨਾ
ਭਈ ਪੋਚਾ ਫੇਰ ਲੋ ਕਿਸੇ ਤੇ
ਪਿਉ ਦਾਦੇ ਜਿਹਾ ਪੋਤਾ ਪ੍ਰਵਾਨ
ਪੋਤਾ ਪ੍ਰਵਾਨ ਉੱਥੇ ਪੋਤਾ ਪ੍ਰਵਾਨ ਆਇਆ ਜਿਨ ਕੇ ਪੋਤੇ ਬਹੁ ਬਚਨ ਇੱਥੇ
ਅੱਛਾ ਜਿਨ ਕੈ ਪੋਤੇ ਪੁੰਨ ਹੈ
ਇੱਥੇ ਹੋਰ ਹੈ ਉਹ ਹੋਰ ਹੈ ਪੋਤੇ ਦਾ
ਅੱਛਾ ਇਹ ਗਿਆਨ ਦਾ ਪੋਤਾ ਹੈ ਜੀ
ਗਿਆਨ ਦਾ ਪੋਤਾ
ਠੀਕ ਹੈ ਗੁਰਪੁਰਖ ਮਿਲਾਇਆ
ਜਿਹੜਾ ਗੁਰਪੁਰਖ ਹੈ ਜਿਹੜਾ ਉਹਦੇ ਪੋਤਾ ਫੇਰਨਾ ਉਹਦੇ ਨਾਲ ਚਿੱਟਾ ਹੀ ਹੋਣਾ ਉਹਨੇ ਕਾਲਾ ਨੀ ਹੋਣਾ ਉਹਨੇ ਪਰਮ ਦੀ ਪੈਦਾ ਕਰ ਲੋ ਉਹਨੇ ਗਿਆਨ ਪੈਦਾ ਕਰ ਲੋ
ਠੀਕ ਹੈ ਜੀ ਨਾਨਕ ਸਹਿਜੇ ਮਿਲ ਰਹੇ ਹਰ ਨਾਮ ਸਮਾਇਆ
ਨਾਨਕ ਕਹਿੰਦਾ ਜਿਹੜੇ ਜਾਗਦੇ ਨੇ ਜਿਹੜੇ ਟਿਕੇ ਹੋਏ ਨੇ ਉਹ ਤਾਂ ਮਿਲੇ ਰਹੇ ਨੇ ਸਹਿਜੇ ਮਿਲ ਰਹੇ ਹਰ ਲੋਕ ਸਮਾਇਆ ਨਾਮ ਦੇ ਵਿੱਚ ਸਮਾਏ ਰਹਿੰਦੇ ਨੇ ਜਿਹੜੇ ਸਹਿਜ ਅਵਸਥਾ ਚ ਆ ਜਾਂਦੇ ਨੇ ਜਾਗ ਪੈਂਦੇ ਨੇ ਜਾਗਦੇ ਨੂੰ ਜਾਗਦਾ ਮਿਲਿਆ ਰਹਿੰਦਾ ਹਰ ਇੱਕ ਦੂਏ ਨੂੰ ਸਮਾਏ ਰਹਿੰਦੇ ਨੇ ਜੁੜੇ ਰਹਿੰਦੇ ਨੇ ਹਾਂਜੀ
ਠੀਕ ਹੈ ਜੀ ਇੱਥੇ ਦੂਸਰੀ ਪੌੜੀ ਸਮਾਪਤੀ ਹੈ ਜੀ